ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, ਅਤੇ ਅੱਜ ਦਿਲ ਵਾਲੀ ਗੱਲ ਦੇ ਵਿੱਚ ਪਿੰਡਾਂ ਵਾਲੀ ਗੱਲ ਕਰਨੀ ਆ, ਸ਼ਹਿਰਾਂ ਵਾਲੀ ਗੱਲ ਕਰਨੀ ਆ, ਲੋਕਾਂ ਦੀ ਗੱਲ ਕਰਨੀ ਆ। ਅਤੇ ਅਕਸਰ ਅਸੀਂ ਲੈਂਦੇ ਹੁੰਦੇ ਹਾਂ ਆਪਣੇ ਬਾਈ ਗੱਜਣ ਵਾਲਾ ਜੀ ਨੂੰ, ਸੁਖਮਿੰਦਰ ਨੂੰ, ਜੋ ਆਪਣੇ ਦਿਲ ਦੀਆਂ ਗੱਲਾਂ ਕੱਢ ਕੇ ਸਾਡੇ ਨਾਲ ਸਾਂਝੀਆਂ ਕਰਦੇ ਨੇ। ਚੰਡੀਗੜ੍ਹ ਤੋਂ ਬਹੁ ਪੱਖੀ ਸ਼ਖਸੀਅਤ ਨੇ, ਬੜੇ ਫੀਲਡਸ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਆ, ਅਤੇ ਲੋਕਾਂ ਦੀ ਓਬਜ਼ਰਵੇਸ਼ਨ ਵੀ ਉਹ ਬਹੁਤ ਕਰਦੇ ਨੇ, ਸਮਾਜ ਦੀ ਓਬਜ਼ਰਵੇਸ਼ਨ ਰੱਖਦੇ ਨੇ, ਖੁੱਲ੍ਹਾ ਦਿਮਾਗ, ਵੱਡੀ ਸੋਚ ਰੱਖਦੇ ਨੇ। ਸੋ ਮੈਂ ਉਹਨਾਂ ਦਾ ਸਵਾਗਤ ਕਰਦਾ ਹਾਂ, ਅਤੇ ਅੱਜ ਆਪਾਂ ਉਹਨਾਂ ਨਾਲ ਦਿਲ ਵਾਲੀਆਂ ਗੱਲਾਂ ਸਾਂਝੀਆਂ ਕਰਾਂਗੇ। ਸਤਿ ਸ਼੍ਰੀ ਅਕਾਲ ਬਾਈ ਜੀ, ਉਹ ਕੀ ਹਾਲ ਚਾਲ, ਠੀਕ ਠਾਕ?
ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ, ਤੰਦਰੁਸਤ ਹੋਵੋਗੇ ਤੁਸੀਂ ਇਸ ਲੋਕਡਾਊਨ ਦੇ ਵਿੱਚ, ਹਾਲਾਤਾਂ ਦੇ ਵਿੱਚ? ਅਤੇ ਅਕਸਰ ਤੁਸੀਂ ਸਾਨੂੰ ਗੱਲਾਂ ਸੁਣਾਉਂਦੇ ਹੋ, ਸਾਡੇ ਸਰੋਤੇ ਬੜਾ ਪਸੰਦ ਕਰਦੇ ਨੇ, ਅਤੇ ਅੱਜ ਸਾਨੂੰ ਤੁਸੀਂ ਦੱਸੋ ਵੀ ਕਿਹੜੀ ਗੱਲ ਲੈ ਕੇ ਆਏ ਹੋ ਸਾਡੇ ਲਈ, ਕਿਸ ਵਿਸ਼ੇ ਤੇ ਲੈ ਕੇ ਆਏ ਹੋ
ਅੱਜ? ਬਾਈ ਜੀ, ਗੱਲ ਇਹ ਹੈ ਕਿਉਂਕਿ ਚਾਰੇ ਪਾਸੇ ਗੱਲਾਂ ਹੀ ਕਰੋਨੇ ਦੀਆਂ ਹੋ ਰਹੀਆਂ
ਜੀ,
ਤੇ ਕਰੋਨੇ ਦੇ ਵਿੱਚੋਂ ਹੀ ਆਪਾਂ ਦੋ ਚਾਰ ਗੱਲਾਂ ਕਰਾਂਗੇ ਵੀ ਜਿਹੜੇ ਬੰਦੇ ਆ ਵਿਹਲੇ ਹੋ ਗਏ ਆ ਤੇ ਉਹ ਅੱਜ ਕੱਲ ਕੀ ਸੋਚਦੇ ਆ, ਕੀ ਵਿਚਾਰਦੇ ਆ
ਜੀ।
ਤੇ ਕਰਨੇ ਸ਼ੁਰੂ ਫਿਰ ਗੱਲ ਜੀ ਆਪਾਂ?
ਹਾਂਜੀ ਹਾਂਜੀ, ਦੇਖੋ ਮੈਂ ਤਾਂ ਜਮਾ ਹੀ ਵਿਹਲਾ ਆ, ਮੈਂ ਤਾਂ ਜਮਾ ਹੀ ਵਿਹਲਾ ਆ।
ਠੀਕ ਹੈ ਠੀਕ ਹੈ, ਵੀ ਕਰੋਨਾ ਤੋਂ ਪਹਿਲਾਂ ਸਾਰਾ ਕੁੱਲ ਆਲਮ ਆਪੋ ਆਪਣੇ ਕੰਮਾਂ ਵਿੱਚ ਅੱਤ ਦਾ ਬਿਜੀ ਸੀਗਾ
ਜੀ,
ਨਗਰ ਨਗਰ ਜ਼ਿੰਦਗੀ ਮਸ਼ੀਨ ਦੀ ਤਰ੍ਹਾਂ ਚੱਲ ਰਹੀ ਸੀ, ਕਿਸੇ ਕੋਲ ਗੱਲ ਸੁਣਨ ਦਾ ਵਕਤ ਹੀ ਹੈ ਨਹੀਂ ਸੀਗਾ
ਜੀ,
ਹਰ ਜੀ ਇੱਕ ਦੂਜੇ ਨੂੰ ਵੱਢੋ ਹਉ ਕਰਦਾ ਸੀਗਾ, ਬੰਦੇ ਦਾ ਧਿਆਨ ਘੜੀ ਦੀਆਂ ਸੂਈਆਂ ਵਿੱਚ ਹੀ ਲੱਗਾ ਰਹਿੰਦਾ ਸੀ ਵੀ ਕਦੇ ਕੰਮ ਨਾ ਰਹਿ ਜੇ, ਕਦੇ ਕੰਮ ਨਾ ਮੁੱਕ ਜੇ। ਅੱਜ ਸਾਰਾ ਸੰਸਾਰ ਲੋਕਡਾਊਨ ਵਿੱਚ ਹੈ, ਹਰ ਬੰਦਾ ਘਰ ਅੰਦਰ ਤੜਿਆ ਬੈਠਾ, ਕੋਈ ਕੰਮ ਹੀ ਹੈ ਨਹੀਂ ਕਿਸੇ ਕੋਲੇ, ਐਂ ਆ ਜਿਵੇਂ ਸਮਾਂ ਥੰਮ ਗਿਆ ਹੋਵੇ
ਜੀ।
ਬੰਦੇ ਨੂੰ ਲੱਗ ਰਿਹਾ ਜਿਵੇਂ ਲੰਮੀਆਂ, ਬਹੁਤ ਲੰਮੀਆਂ ਛੁੱਟੀਆਂ ਹੋ ਗਈਆਂ ਹੋਣ
ਜੀ,
ਵੀ ਹੁਣ ਲੰਮੀਆਂ ਛੁੱਟੀਆਂ ਹੋ ਗਈਆਂ ਤੇ ਹਥਲੇ ਕੰਮ ਫੇਰ ਕਰ ਲਵਾਂਗੇ
ਜੀ।
ਕਿਸੇ ਨੇ ਕਿਤਾਬ ਲਿਖਣੀ ਵਿੱਢੀ ਸੀਗੀ, ਕਿਸੇ ਨੇ ਯੂਰਪ ਜਾਣਾ ਸੀ, ਕਿਸੇ ਨੇ ਕੈਨੇਡਾ ਸੈਰਾਂ ਕਰਨ ਜਾਣਾ ਸੀਗਾ, ਇਹ ਸੋਚੀ ਬੈਠਾ ਸੀਗਾ। ਪਰ ਬੰਦਾ ਸਭ ਪ੍ਰੋਜੈਕਟ ਛੱਡ ਕੇ ਵਿਹਲਾ ਬਹਿ ਗਿਆ, ਇਸ ਵੇਲੇ ਘਰੇ ਟਿਕ ਕੇ ਬੈਠਾ, ਆਪਦੀ ਜਿਹੜੀ ਰੁੱਖੀ ਮਿੱਸੀ ਉਹੀ ਖਾਈ ਜਾ ਰਿਹਾ
ਜੀ।
ਬਾਈ ਜੀ, ਆਪਾਂ ਪਿਛਲੇ ਪ੍ਰੋਗਰਾਮ ਚ ਕਿਹਾ ਸੀਗਾ ਵੀ ਅਗਲੀ ਵਾਰ ਨੂੰ ਕਰੋਨਾ ਚ ਵਿਹਲਾ ਬੰਦਾ ਕਿਸ ਤਰ੍ਹਾਂ ਟਾਈਮ ਪਾਸ ਕਰਦਾ
ਜੀ,
ਅੱਜ ਆਪਣਾ ਵਿਸ਼ਾ ਇਹ ਹੈ
ਜੀ। ਤੇ ਦੇਖੋ, ਉਹ ਤੁਸੀਂ ਦੱਸ ਚੁੱਕੇ ਹੋ ਕਿ ਲੋਕ ਵਿਹਲੇ ਹੋ ਗਏ ਨੇ, ਤੇ ਉਹਨਾਂ ਕੋਲ ਜੋ ਆਪਣਾ ਉਹਨੇ ਸੋਚਿਆ ਸੀ ਉਹ ਕੰਮ ਨਹੀਂ, ਪਰ ਫਿਰ ਵੀ ਕੁਛ ਨਾ ਕੁਛ ਤਾਂ ਕਰਦੇ ਹੋਣਗੇ, ਉਹਦੇ ਬਾਰੇ ਚਾਨਣਾ ਪਾਓ ਕਿ ਤੁਹਾਡੇ ਆਲੇ ਦੁਆਲੇ ਲੋਕ ਕੀ ਕੀ ਕਰ ਰਹੇ ਨੇ।
ਬਿਲਕੁਲ, ਐ ਤਾਂ ਵੀ ਹਰ ਬੰਦੇ ਦਾ ਆਪੋ ਆਪਣਾ ਹੀ ਆ ਵੀ ਆਪਾਂ ਹਟਵੀਂ ਥੋੜੀ ਨਵੇਕਲੀ ਦੀ ਗੱਲ ਕਰਦੇ ਆ
ਜੀ ਜੀ।
ਸਿੱਧੂ ਸਾਹਿਬ, ਸਾਡਾ ਇੱਕ ਨਾ ਪਾਕਿਸਤਾਨੀ ਮਿੱਤਰ ਹੈ, ਉਸਦਾ ਨਾਮ ਹੈ ਉਸਮਾਨ ਪੀਰਜ਼ਾਦਾ, ਬਹੁਤ ਹੀ ਦਾਨਸ਼ਵਰ ਬੰਦਾ, ਟੀਵੀ ਆਰਟਿਸਟ ਹੈ, ਰਾਈਟਰ, ਡਾਇਰੈਕਟਰ, ਐਂਕਰ ਪਰਸਨ ਆ ਉਹ, ਸੂਝਵਾਨ ਤੇ ਅਮੀਰ ਵੀ ਖਾਸਾ ਉਹ
ਜੀ।
ਤੇ ਦੱਸਦੇ ਆ ਵੀ ਮੈਂ ਤਾਂ ਗਿਆ ਨੀ ਗਾ, ਉਹਦਾ ਘਰ ਨੀ ਵੇਖਿਆ, ਕਹਿੰਦੇ ਵੀ ਵਾਕ ਡੂਢ ਏਕੜ ਚ ਉਹਦਾ ਘਰ ਹੈਗਾ ਲਾਹੌਰ ਚ। ਤੇ ਉਹਦੀ ਜਿਹੜੀ ਪਤਨੀ ਆ, ਇਹ ਤੁਸੀਂ ਸਾਰਿਆਂ ਨੇ ਸ਼ਾਇਦ ਵੇਖਿਓ, ਉਹ ਹੈਗੀ ਸਮੀਨਾ ਪੀਰਜ਼ਾਦਾ, ਉਹ ਵੀ ਸਿਰ ਕੱਢਵੀਂ ਆਰਟਿਸਟ ਹੈ
ਜੀ।
ਇਸ ਵੇਲੇ ਜਿਹੜਾ ਉਸਮਾਨ ਪੀਰਜ਼ਾਦਾ ਲਾਹੌਰ ਚ ਬੈਠਾ ਹੈ, ਉਹਦੀ ਘਰਵਾਲੀ ਆ ਜਿਹੜੀ ਉਹ ਕੈਨੇਡਾ ਚ ਬੈਠੀ ਆ, ਦੋਨੇ ਜੁਰਾ ਕਈ ਮਹੀਨਿਆਂ ਤੋਂ ਬੈਠੇ ਆ, ਕਰੋਨੇ ਨੇ ਅੱਡ ਵੱਡ ਕਰ ਦਿੱਤੇ। ਜਿਹੜੀ ਸਮੀਨਾ ਪੀਰਜ਼ਾਦਾ ਨਾ, ਉਹ ਇੱਕ ਇੰਟਰਵਿਊ ਟਾਈਪ ਇੱਕ ਪ੍ਰੋਗਰਾਮ ਯੂਟਿਊਬ ਤੇ ਉਹਦਾ ਆਉਂਦਾ ਹੁੰਦਾ ਹੈ, ਉਹਦਾ ਨਾਂ ਹੈਗਾ ਰੀਵਾਇੰਡ ਰਿਵਾਇੰਡ, ਵੀ ਜਿਵੇਂ ਆਪਦੀ ਲਾਈਫ ਨੂੰ ਰੀਵਾਇੰਡ ਕਰਕੇ ਵਿਖਾਉਣਾ ਲੋਕਾਂ ਨੂੰ ਵੀ ਮੇਰੀ ਲਾਈਫ 'ਚ ਕੀ ਹੈ। ਉਹ ਰਿਵਾਇੰਡ ਵਿੱਚ ਆਪਣੇ ਪਤੀ ਤੋਂ ਸਵਾਲ ਪੁੱਛਦੀ ਹੈ ਇੱਕ ਇੰਟਰਵਿਊ 'ਚ, ਆਪਦੇ ਪਤੀ ਨਾਲ ਹੀ ਕਰਦੀ ਰਿਵਾਇੰਡ ਪ੍ਰੋਗਰਾਮ, ਉਹ ਤੋਂ ਸਵਾਲ ਪੁੱਛਦੀ ਹੈ ਉਹ ਪੀਰਜ਼ਾਦੇ ਨੂੰ, ਆਪਦੇ ਪਤੀ ਨੂੰ, ਵੀ ਪੀਰੂ ਅੱਜ ਕੱਲ ਕਰੋਨੇ ਵਿੱਚ ਕੀ ਪੜ੍ਹ ਰਹੇ ਹੋ ਤੁਸੀਂ? ਤਾਂ ਪੀਰਜ਼ਾਦਾ ਜਵਾਬ ਸੀ ਉਹਦਾ ਦਿੰਦਾ ਹੈ, ਸਮੀਨਾ ਇਹ ਸਮਾਂ ਕਿਤਾਬਾਂ ਪੜ੍ਹ ਕੇ ਵਕਤ ਬਤੀਤ ਕਰਨ ਦਾ ਨਹੀਂ, ਮੈਂ ਕੋਈ ਪ੍ਰੈਕਟੀਕਲ ਸ਼ੇਪ ਦੇਣ ਦੇ ਨਵੇਂ ਪ੍ਰੋਜੈਕਟ ਤੇ ਕੰਮ ਕਰ ਰਿਹਾ। ਕਰੋਨੇ ਚੋਂ ਨਿਕਲੀਆਂ ਜਾਂ ਕਰੋਨੇ ਨੇ ਦਿੱਤੇ ਸਬਕ ਚੋਂ ਕੁਝ ਬੱਚਿਆਂ ਨੂੰ ਮੈਂ ਦੇਣਾ ਚਾਹੁੰਦਾ
ਜੀ।
ਇਹ ਵੱਖਰੇ ਪ੍ਰੋਜੈਕਟ ਨੂੰ ਮੈਂ ਤਕਸ਼ੀਲ ਦੇ ਰਿਹਾ ਹਾਂ। ਕੁਝ ਮੌਜੂਦਾ ਹਾਲਾਤ ਤੇ ਕ੍ਰੀਏਟਿਵ ਵਰਕ ਕਰਨ ਦੀ ਲੋੜ ਹੈ, ਮੈਂ ਉਹ ਚਾਹੁੰਦਾ। ਇਹ ਨਾਵਲ ਕਹਾਣੀਆਂ ਦਾ ਬਹੁਤ ਪੜ੍ਹ ਲਏ ਤੇ ਪੜ੍ਹ ਲਏ ਜਾਣਗੇ
ਜੀ।
ਇਹ ਜੋ ਜਿਹੜੀਆਂ ਜਿੰਨੀਆਂ ਕਿਤਾਬਾਂ ਲਿਖੀਆਂ ਚੁੱਕੀਆਂ ਆ ਅੱਜ ਦੇ ਇਸ ਯੁੱਗ ਦੇ ਇਸ ਕਰੋਨੇ ਦੇ ਸਮੇਂ ਨੇ ਲਗਭਗ ਸਾਰੀਆਂ ਵਿਹੀਆਂ ਕਰ ਦਿੱਤੀਆਂ ਜਾਂਦੀਆਂ। ਹੁਣ ਅਗਲਾ ਸੰਸਾਰ ਕਿਸੇ ਵੱਖਰੇ ਸੰਦਰਭ ਵਿੱਚ ਵੱਖਰੇ ਸਾਹਿਤ ਵੱਖਰੇ ਅਭਾਰਤ ਲਿਖੂਗਾ, ਮੈਂ ਉਹਦੇ ਤੇ ਕੰਮ ਕਰ ਰਿਹਾ। ਇਹ ਜੀ ਉਸਮਾਨ ਪੀਰਜ਼ਾਦਾ ਦਾ ਸੀਗਾ ਆਪਦਾ ਪ੍ਰਵਚਨ
ਜੀ। ਕਿਆ ਬਾਤ
ਬਾਈ ਜੀ, ਇਹ ਜਿਹੜਾ ਸੋਸ਼ਲ ਮੀਡੀਆ ਨਾ
ਜੀ,
ਫੇਸਬੁੱਕ ਹੈ, ਵਟਸਐਪ ਹੈ
ਜੀ,
ਇਹਦੇ ਨਾਲ ਦੂਰ ਦਰੇਡ ਬੈਠੇ ਜੋ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਚਿਤਵੇ, ਮਿੱਤਰ ਬਣਾ ਦਿੱਤੇ। ਬਹੁਤ ਬੰਦੇ ਐਸੇ ਮਿਲੇ ਜਿਨ੍ਹਾਂ ਨੇ ਹੰਢਾਈ ਜ਼ਿੰਦਗੀ ਤੋਂ ਜ਼ਿੰਦਗੀ ਦੇ ਅਰਥ ਦੱਸੇ, ਨਵੇਕਲੇ ਅਰਥ ਦੱਸੇ, ਜਿਨ੍ਹਾਂ ਨੇ ਜ਼ਿੰਦਗੀ ਦੀਆਂ ਡਿਫਰੈਂਟ ਲੇਅਰ ਨੂੰ ਪੜ੍ਹਿਆ ਸੀਗਾ, ਉਹ ਮਿੱਤਰ ਬਣੇ ਤੇ ਉਹਨਾਂ ਕੋਲੋਂ ਗੱਲਾਂ ਸੁਣਨ ਨੂੰ ਮਿਲ ਗਈਆਂ। ਇੱਕ ਬਾਈ ਹੈ ਸਾਡਾ ਫੇਸਬੁੱਕ ਤੇ ਹੀ ਹੈ, ਉਹ USA ਚ ਰਹਿੰਦਾ, ਬਰਾੜ ਬਰਾੜ ਹੈ, ਕੈਲੀਫੋਰਨੀਆ ਚ ਹੈ। ਉਹ ਕਹਿੰਦਾ ਵੀ ਮੈਂ ਬਹੁਤ ਪਛੜ ਗਿਆ, ਮੈਨੂੰ ਇੱਕ ਪਛਤਾਵਾ ਲੱਗਾ ਹੈ ਤੇ ਮੈਨੂੰ ਪਛਤਾਵਾ ਹੈ, ਮੈਨੂੰ ਇਹ ਪਛਤਾਵਾ ਹੈ ਵੀ ਮੈਂ ਨਾਨਕ ਨੂੰ ਕਿਉਂ ਨਹੀਂ ਪੜ੍ਹਿਆ। ਉਹ ਆਪਣੇ ਜੀਵਨ ਵਰਤਾਂਤ ਬਾਰੇ ਦੱਸਦਿਆ ਉਹਨੇ ਕਿਹਾ
ਜੀ,
ਬਾਈ ਜੀ ਮੈਂ 9ਵੀਂ 10ਵੀਂ ਸੀਗਾ
ਜੀ,
ਤੇ ਉਦੋਂ ਇੱਕ ਸਾਡਾ ਮਾਸਟਰ ਸੀਗਾ, ਉਹ ਬਹੁਤ ਹੀ ਜ਼ਹੀਨ ਸੀਗਾ, ਉਹ ਲਿਖਦਾ ਵੀ ਸੀਗਾ
ਜੀ,
ਦੁਨੀਆਂ ਦੀਆਂ ਕਿਤਾਬਾਂ ਦਾ ਵੱਡਾ ਕੀੜਾ ਸੀ ਉਹ, ਉਹਨੇ ਵਰਡ ਦਾ ਸਾਰਾ ਸਹਿਤ ਆਪਦੇ ਢਿੱਡ ਚ ਭਰ ਲਿਆ
ਜੀ।
ਮਾਰਕਸਵਾਦ ਦਾ ਉਹ ਪੱਕਾ ਧਾਰਨੀ ਸੀ, ਰਹਿਣ ਸਹਿਣ ਖਾਣ ਪੀਣ ਉਹਦਾ ਸਾਰਾ ਹੀ ਮਾਰਕਸਵਾਦੀ ਸੀਗਾ
ਜੀ।
ਉਸਨੂੰ ਸੁਣ ਕੇ ਉਹਨੂੰ ਵੇਖ ਕੇ ਸਾਡੇ ਅੰਦਰ ਵੀ ਮਾਰਕਸਿਜ਼ਮ ਦਾ ਕੀੜਾ ਉੱਗ ਪਿਆ।
ਅੱਛਾ ਜੀ,
ਕੀੜਾ ਕੀ ਮੈਂ ਸਾਡੇ ਅੰਦਰ ਤਾਂ ਮਲਾਪੀ ਪੈਦਾ ਹੋ ਗਿਆ ਮਾਰਕਸਿਜ਼ਮ ਦਾ।
ਅੱਛਾ,
15 ਸਾਲ ਕੀ ਬੀਤੇ, ਮੈਂ ਮੌਜੇ ਤੰਗ, ਲੈਨਨ ਕੀ, ਮਾਰਕਸਵਾਦ ਕੀ, ਸਾਰੇ ਰੱਟ ਲਏ, ਉਹਦੇ ਹੇੜ ਮਾਰੇ ਸਾਰੇ, ਉਹ ਜਿਹੜੇ ਉਹਨਾਂ ਦੀ ਕਿਤਾਬਾਂ ਸੀਗੀਆਂ।
ਅੱਛਾ ਜੀ,
ਤੇ ਮੇਰੇ ਦੁਆਲੇ ਤਰਕਸ਼ੀਲਤਾ ਦੀ ਭਿਆਨਕ ਘੇਰਾਬੰਦੀ ਹੋ ਗਈ।
ਅੱਛਾ ਜੀ,
ਮੈਨੂੰ ਇਉਂ ਲੱਗਣ ਲੱਗਾ ਬਈ ਦੁਨੀਆਂ ਤੋਂ ਅਸੀਂ ਸਿਆਣੇ ਹਾਂ, ਸਾਡੇ ਨਾਲ ਹੋਰ ਕੋਈ ਸਿਆਣਾ ਹੈ ਹੀ ਨਹੀਂ, ਸਾਰਾ ਜਗਤ ਕੂੜ ਮਗ ਗਿਆ, ਸਾਨੂੰ ਐਂ ਲੱਗਣ ਲੱਗ ਪਿਆ।
ਅੱਛਾ,
ਥੋੜੇ ਅਸੀਂ ਝੋਲੇ ਦੇ ਮੋਢਿਆਂ ਤੇ ਲਮਕਾ ਕੇ ਤੁਰੇ ਫਿਰਦੇ ਰਹਿੰਦੇ ਤੇ ਲੋਕਾਂ ਨੇ ਨਾ ਉਦੋਂ ਹੀ ਲੋਕਾਂ ਨੇ ਸਾਨੂੰ ਕਮਲੇ ਕਹਿਣਾ।
ਅੱਛਾ,
ਅਸੀਂ ਸਭ ਲੋਕਾਂ ਨੇ ਸਾਨੂੰ ਕਮਲੇ ਕਹਿਣਾ ਤੇ ਅਸੀਂ ਸਾਰਿਆਂ ਨੂੰ ਨਫੈਕਟ ਜਾਣਨਾ। ਸਭਾਵਾਂ ਮਹਿਫਲਾਂ ਚ ਸਾਡੇ ਕਿਰਤੀ ਸਾਥੀਆਂ ਨੇ ਜਦੋਂ ਕੁੱਲ ਦੁਨੀਆਂ ਦੇ ਸੰਘਰਸ਼ਾਂ ਦੀਆਂ ਵੱਡੀਆਂ ਗੱਲਾਂ ਕਰਨੀਆਂ ਤਾਂ ਸਾਨੂੰ ਫਖਰ ਮਹਿਸੂਸ ਹੋਣਾ ਵੀ ਅਸੀਂ ਜਿਹੜੇ ਆ ਨੈਕਸਲੀਏ ਆ ਜਾਂ ਮਾਰਕਸੀ ਆ, ਅਸੀਂ ਦੁਨੀਆਂ ਦੇ ਸਾਹਿਤ ਦੇ ਵੱਡੇ ਜਾਣਕਾਰ ਧਨੰਤਰੀ ਅਸੀਂ ਹਾਂ, ਹੋਰ ਕੋਈ ਨਹੀਂ ਹੈਗਾ। ਕਈ ਵਾਰ ਲੋਕਾਂ ਕੋਲ ਵੱਡੀਆਂ ਵੱਡੀਆਂ ਗੱਲਾਂ ਕਰਨੀਆਂ, ਜਦੋਂ ਅਸੀਂ ਕਿਤੇ ਸਾਥ ਚ ਵੱਡੀਆਂ ਵੱਡੀਆਂ ਲੋਕਾਂ ਕੋਲ ਗੱਲਾਂ ਕਰਨੀਆਂ ਤੇ ਕਹਿਣਾ ਤਾਂ ਉਹਨਾਂ ਨੇ ਸਗੋਂ ਸਾਨੂੰ ਉਲਟਾ ਕਹਿਣਾ, ਉਹ ਕਿਉਂ ਸਾਡਾ ਮਗਜ ਚੱਟੀ ਜਾਂਦੇ ਆ, ਸਾਰਾ ਦਿਨ ਭਕਾਈ ਮਾਰੀ ਜਾਂਦੇ ਆ, ਤੁਸੀਂ ਕੋਈ ਚੱਜ ਦਾ ਕੰਮ ਕਰ ਲਓ ਖੇਤੀ ਖੁਤੀ ਦਾ, ਚੱਤੋ ਪੈਰ ਕਮਲ ਘੋਟੀ ਜਾਂਦੇ ਆ, ਮਾਰਕਸਵਾਦ ਮਾਰਕਸਵਾਦ। ਤਾਂ ਉਹਨਾਂ ਦੀਆਂ ਗੱਲਾਂ ਸੁਣ ਕੇ ਨਾ ਸਾਨੂੰ ਬਹੁਤ ਦੁੱਖ ਲੱਗਣਾ ਉਬਰਾੜਾਂ ਦਾ, ਅਸੀਂ ਖਿਜਣਾ ਬਈ ਇਹਨਾਂ ਨੂੰ ਭੋਲੇ ਭਾਲੇ ਅਨਪੜ੍ਹਾਂ ਨੂੰ ਮੱਤ ਕਦੋਂ ਆਊਗੀ, ਇਹ ਮੋਟੀ ਮੱਤ ਵਾਲੇ ਨੇ ਐਂ ਮਰ ਜਾਣਾ, ਇਹਨਾਂ ਨੂੰ ਮਾਰਕਸਵਾਦ ਇਹਨਾਂ ਨੇ ਪੜ੍ਹਨਾ ਹੀ ਨਹੀਂ ਗਾ। ਬਈ ਸਿੱਧੂ ਸਾਹਿਬ ਉਹ ਜਿਹੜਾ ਸਾਡਾ USA ਵਾਲਾ ਜਿਹੜਾ ਬਰਾੜ ਆ, ਫਿਰ ਉਹ ਲੰਮਾ ਸਾਰਾ ਸਾਹ ਲੈ ਕੇ ਆਂਦਾ, ਗੱਜਣ ਵਾਲਾ ਜੀ ਫਿਰ ਇੱਕ ਸਮਾਂ ਆਇਆ ਜਦ ਪਤਾ ਲੱਗਾ ਵੀ ਉਹ ਜਿਹੜੇ ਪਿੰਡਾਂ ਵਾਲੇ ਭੋਲੇ ਭਾਲੇ ਜੇ ਜੀ ਨੂੰ ਮੈਂ ਸਮਝਦਾ ਸੀਗਾ, ਉਹ ਸਾਰੇ ਠੀਕ ਸੀਗੇ।
ਅੱਛਾ ਜੀ,
ਉਹ ਠੀਕ ਸੀਗੇ, ਉਹ ਧੰਨ ਗੁਰੂ ਨਾਨਕ ਤੂੰ ਹੀ ਹੈ, ਧੰਨ ਗੁਰੂ ਨਾਨਕ ਤੂੰ ਹੀ ਹੈ ਜਿਹੜੇ ਉਹ ਕਹਿੰਦੇ ਸੀ ਨਾ, ਉਹ ਸਾਡੇ ਨਾਲ ਬਹੁਤ ਹੀ ਠੀਕ ਲੱਗੇ
ਜੀ।
ਮੈਨੂੰ ਉਹਨਾਂ ਦੀ ਜਿਹੜੀ ਅੰਨੀ ਆਸਥਾ ਸੀ ਨਾ
ਜੀ,
ਉਹ ਸਾਡੇ ਮਾਰਕਸਿਜ਼ਮ ਸਾਡੀ ਤਰਕਸ਼ੀਲਤਾ ਨਾਲ ਕਿਤੇ ਅਰਥ ਭਰਪੂਰ ਤੇ ਸੱਚ ਦੇ ਨੇੜੇ ਲੱਗੀ
ਜੀ।
ਤੇ ਉਹ ਆਂਦਾ ਵੀ ਮੇਰਾ ਜਿਹੜਾ ਪਿਓ ਸੀਗਾ ਨਾ ਉਹ ਵੀ ਬਹੁਤ ਆਲਮ ਫਾਜ਼ਿਲ ਸੀਗਾ, ਵਿਦਾਂਤਾਂ ਦਾ ਗਿਆਤਾ ਸੀ, ਸਿੱਖ ਇਤਿਹਾਸ ਦੀ ਉਹਨੂੰ ਬਹੁਤ ਜਾਣਕਾਰੀ ਸੀਗੀ
ਜੀ।
ਵੇਖੋ ਮੈਂ ਉਸ ਸਮੇਂ ਉਹਦੇ ਮਗਰ ਨਹੀਂ ਲੱਗਿਆ ਜਿਹਦੇ ਮਗਰ ਲੱਗਣਾ ਚਾਹੀਦਾ ਸੀ, ਉਹ ਸਕੂਲ ਵਾਲੇ ਮਾਸਟਰ ਦੇ ਮਗਰ ਲੱਗ ਗਿਆ ਤੇ ਉਹ ਮੇਰੀ ਉਹਨੇ ਮਾਤੀ ਮਾਰ ਦਿੱਤੀ ਸਕੂਲ ਮਾਸਟਰ ਨੇ। ਮੈਨੂੰ ਅੱਜ ਲੋਕਾਂ ਦਾ ਕਿਹਾ ਹੋਇਆ ਉਹ ਜਿਹੜਾ ਗੱਲਾਂ ਕਹਿੰਦੇ ਸੀ ਸੱਥਾਂ 'ਚ ਲੋਕਾਂ ਦੀ ਕਹੀ ਹੋਈ ਉਹ ਗੱਲ ਸੱਚੀ ਲੱਗਦੀ ਹੈ। ਜਦੋਂ ਮੈਨੂੰ ਪਿੰਡ ਵਾਲੇ ਕਹਿੰਦੇ ਸੀ ਉਹ ਜਾਂਦਾ ਫਲਾਨਿਆਂ ਦਾ ਕਮਲਾ, ਬਾਈ ਜੀ ਕਰੋਨੇ ਨੇ ਭੁੱਲੇ ਚੁੱਕੇ ਬੰਦੇ ਮੇਰੇ ਅੱਗੇ ਦਾਸ ਨੂੰ ਗੁਰੂ ਨਾਲ ਜੋੜ ਦਿੱਤਾ ਇਸ ਵੇਲੇ। ਉਹ ਕਹਿੰਦਾ ਬਰਾੜ ਵੀ ਮੈਨੂੰ ਨਾ ਗੁਰੂ ਨਾਲ ਜੋੜਤਾ ਇਸ ਕਰੋਨੇ ਨੇ ਇਸ ਵੇਲੇ। ਸਾਰਾ ਮਾਰਕਸ ਮਾਰਕਸੀ ਤੇ ਤਰਕਸ਼ਾਲੀ ਜਿਹੜਾ ਲਿਟਰੇਚਰ ਮੇਰੇ ਘਰੇ ਪਿਆ ਸੀਗਾ ਮੈਂ ਬੋਰੀਆਂ ਚ ਬੰਨ ਕੇ ਉਤਲੀ ਪ੍ਰਸ਼ਤੀ ਤੇ ਸਿੱਟਤਾ। ਇਸ ਵੇਲੇ ਉਹ ਆਂਦਾ ਮੈਂ ਸਾਰੇ ਧੰਦੇ ਛੱਡਤੇ, ਦੂਜੇ ਸਾਰੇ ਕੰਮ ਛੱਡਤੇ ਆ, ਇਸ ਵੇਲ ਦੇ ਵਿੱਚ ਨਾਨਕ ਪੜੀਦਾ। ਜਿਵੇਂ ਜਿਵੇਂ ਗੁਰੂ ਦੇ ਨਾਲ ਜੁੜੀ ਜਾਂਦੇ ਹਾਂ ਮੇਰੀ ਮਾਨਸਿਕ ਅਵਸਥਾ ਕਿਸੇ ਵੱਡੇ ਆਨੰਦ ਦੇ ਵਿੱਚ ਤਾਰੀ ਹੋਈ ਜਾਂਦੀ ਹੈ। ਕਰੋਨੇ ਤੈਨੂੰ ਸਲਾਮ, ਉਹ ਆਂਦਾ ਫੇਰ ਸਭਨੇ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ, ਜਿਨਕੇ ਲੇਖੇ ਪੱਤ ਪਵੇ ਚੰਗੇ ਸਹੀ ਕੇ। ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ।
ਬਿਲਕੁਲ ਬਹੁਤ ਇਹ
ਸੀ ਵੀ ਸਾਡੇ ਫੇਸਬੁੱਕ ਵਾਲੇ ਮਿੱਤਰ ਦੀ ਗੱਲ।
ਬਿਲਕੁਲ
ਆਪਾਂ
ਬਾਈ ਜੀ ਜਿਸ ਤਰ੍ਹਾਂ ਤੁਸੀਂ ਥੋੜਾ ਜਿਹਾ ਮਜਾਈਆ ਵੀ ਕਰਦੇ ਹੋ, ਗੱਲਬਾਤ ਕਰਦੇ ਹੋ, ਕੋਈ ਇਹ ਤਾਂ ਤੁਸੀਂ ਅਮਰੀਕਾ ਵਾਲੇ ਮਿੱਤਰ ਦੀ ਕਰ ਲਈ, ਪਾਕਿਸਤਾਨ ਵਾਲੇ ਮਿੱਤਰ ਦੀ ਕਰ ਲਈ, ਕੋਈ ਆਪਣੇ ਹੋਰ ਮਿੱਤਰ ਦੀ ਵੀ ਕਰੋ ਜਿਹੜੀ ਥੋੜੀ ਜਿਹੀ ਆਮ ਆਮ ਸਾਡੇ ਵਰਗਾ ਕੋਈ ਬੰਦਾ ਹੋਵੇ।
ਹਾਂ ਇਹ ਜੇ ਵੀ ਹੈਗੇ ਆਪਣੇ ਮਿੱਤਰ, ਸਾਰੀ ਕਿਸਮ ਦੇ ਭਾਂਤ ਭਾਂਤ ਦੇ ਸਾਰੇ ਹੀ ਹੈ ਆਪਣੇ ਮਿੱਤਰ ਹੈਗੇ। ਸਾਡਾ ਇੱਕ ਵਾਕਫਕਾਰ ਬੇਲੀ ਹੈ, ਉਹ ਸਾਰੀ ਜਾਣਦੇ, ਮੈਂ ਉਹਦਾ ਨਾਂ ਵੀ ਲਈ ਦਿੰਦਾ
ਜੀ,
ਰਾਜਵਿੰਦਰ ਰਾਈ। ਹਾਂਜੀ ਵਧੀਆ ਲੇਖਕ ਆ ਉਹਨੇ ਨਾ, ਉਹ ਵਾਈ ਵੀ ਕਰਦਾ। ਉਹਨੇ 8-7 ਬਹੁਤ ਵੱਡੀਆਂ ਚਰਚਿਤ ਕਿਤਾਬਾਂ ਲਿਖੀਆਂ, ਗਦਰ ਲਹਿਰ ਤੇ ਉਹਨੇ ਲਿਖੀਆਂ 3 ਕਿਤਾਬਾਂ ਦਾ, ਇੱਕ ਕਾਮਾ ਗਾਟਾ ਮਾਰੂ ਤੇ ਵੀ ਲਿਖੀ ਹੈ, ਇੱਕ ਸੰਤ ਰਾਮ ਉਦਾਸੀ ਦੇ ਤੇ ਵੀ ਲਿਖੀ ਹੈ
ਜੀ।
ਤੇ ਉਹਦੇ ਨਾਲ ਬਹੁਤੀ ਗੱਲਬਾਤ ਨਹੀਂ ਹੁੰਦੀ, ਲੋੜ ਪੈਣ ਤੇ 5-7 ਮਹੀਨੇ ਗੱਲ ਹੋ ਜਾਂਦੀ ਹੈ
ਜੀ।
ਇੱਕ ਦਿਨ ਮੈਂ ਆਪਦਾ ਸਵੇਰੇ 10:30 ਵਜੇ ਬੈਠਾ ਸੀਗਾ, ਆਪਦਾ ਕੁਛ ਵੇਖੀ ਜਾਂਦਾ ਸੀਗਾ
ਜੀ,
ਉਹਦਾ ਫੋਨ ਆਇਆ 10:30 ਵਜੇ ਤੇ ਆਂਦਾ ਗੱਜਣ ਵਾਲਾ ਜੀ ਕੀ ਹਾਲ ਹੈ
ਜੀ।
ਮੈਂ ਮਜ਼ਾਕੀਆ ਲਹਿਜੇ ਚ ਉਹਨੂੰ ਕਿਹਾ ਉਹ ਏਡੇ ਵੱਡੇ ਬੰਦੇ ਨੇ ਮੈਨੂੰ ਕਿਵੇਂ ਯਾਦ ਕਰ ਲਿਆ ਅੱਜ, ਬਸ ਫਿਰ ਕੀ ਸੀ ਇੱਧਰ ਉੱਧਰ ਦੀਆਂ ਕਰੋਨੇ ਦੀਆਂ ਪਿੰਡਾਂ ਦੀਆਂ ਗੱਲਾਂ ਕਰਦੇ ਰਹੇ ਤੇ ਉਹ ਆਂਦਾ ਮੈਨੂੰ ਵੀ ਮੈਂ ਤਾਂ ਵੀਰ ਇਸ ਕਰਕੇ ਤੈਨੂੰ ਫੋਨ ਕੀਤਾ ਸੀ ਵੀ ਮੈਨੂੰ ਨਾ ਸ਼ਮਸ਼ੇਰ ਸੰਧੂ ਦਾ ਨੰਬਰ ਚਾਹੀਦਾ।
ਅੱਛਾ
ਉਹ ਆਖੇ ਵੀ ਉਹ ਤੇਰੇ ਨੇੜਲੇ ਬੇਲੀਆਂ ਚੋਂ ਆਇਆ ਤੇ ਤੇਰੇ ਕੋਲ ਨੰਬਰ ਹੋਊਗਾ ਤੇ ਤੂੰ ਮੈਨੂੰ ਦੇ ਦੇ। ਮੈਂ ਉਹਨੂੰ ਦੱਸਤਾ ਵੀ 98763-1268 ਨੰਬਰ ਜਵਾਨੀ ਚੇਤੇ ਸੀਗਾ
ਜੀ ਜੀ।
ਮੈਂ ਕਿਹਾ ਵੀ ਤੂੰ ਫੋਨ ਤਾਂ ਕਰ ਲੈ, ਵਾਹ ਲੱਗਦੀ ਉਹਨੇ ਤੇਰਾ ਫੋਨ ਚੱਕਣਾ ਸੀ।
ਅੱਛਾ
ਉਹ ਕਹਿੰਦਾ ਕੋਈ ਨੀ ਮੈਂ ਟਰਾਈ ਕਰਦਾ। ਮੈਂ ਉਹਨੂੰ ਪੁੱਛਿਆ, ਮੈਂ ਪੁੱਛਣਾ ਤਾਂ ਨੀ ਚਾਹੀਦਾ, ਕਈ ਵਾਰ ਪਰਸਨਲ ਗੱਲ ਹੁੰਦੀ ਹੈ, ਪਰ ਮੈਂ ਢੀਠ ਜਾ ਕੇ ਉਹਨੂੰ ਪੁੱਛ ਲਿਆ।
ਅੱਛਾ
ਮੈਂ ਕਿਹਾ ਰਾਈ ਸਾਹਿਬ ਸੰਧੂ ਸਾਹਿਬ ਤਾਂ ਤੈਨੂੰ ਕੀ ਲੋੜ ਪੈ ਗਈ?
ਅੱਛਾ
ਤਾਂ ਉਸਨੇ ਦੱਸਿਆ
ਜੀ,
ਬੜੀ ਕਮਾਲ ਦੀ ਗੱਲ ਹੈ। ਰਾਈ ਆਂਦਾ ਵੀ ਵਿਹਲੇ ਸੀਗੇ ਤੇ ਲਿਖਣਾ ਪੜ੍ਹਨਾ ਜਿਹਾ ਬੰਦ ਕੀਤਾ ਹੋਇਆ, ਇਸ ਵੇਲੇ ਆਪਾਂ ਉਂਜੀ ਮੌਜ ਜੀ ਟਾਈਮ ਪਾਸ ਕਰ ਰਹੇ ਤੇ ਇਸ ਵੇਲੇ ਨਾ ਮੈਂ ਦਦਾਰ ਸੰਧੂ ਦੇ ਗੀਤਾਂ ਨੂੰ ਬੜੇ ਧਿਆਨ ਨਾਲ ਸੁਣਦਾ ਹਾਂ।
ਅੱਛਾ
ਤੇ ਉਹ ਹਾਂ, ਕਿਉਂਕਿ ਉਹਦੀ ਗੀਤਕਾਰੀ ਬੜੀ ਕਮਾਲ ਦੀ ਹੈ ਤੇ ਮੈਂ ਉਹਨੂੰ ਅੱਜ ਕੱਲ ਸੁਣਦਾ ਤੇ ਪਹਿਲਾਂ ਬੜਾ ਧਿਆਨ ਨਹੀਂ ਦਿੱਤਾ ਗਿਆ ਬਾਈ ਤੋਂ।
ਅੱਛਾ
ਉਹ ਨਾ ਬਾਈ ਸੰਧੂ ਸ਼ਮਸ਼ੇਰ ਤਾਂ ਇਉਂ ਲੋੜ ਪੈ ਗਈ ਹੈ ਵੀ ਉਹਦਾ ਨਾ ਦਿਦਾਰ ਦਾ ਬਹੁਤ ਨਜ਼ਦੀਕੀ ਆ ਉਹ ਉਹਦਾ, ਤੇ ਦਿਦਾਰ ਜਦੋਂ ਵੀ ਕੋਈ ਗੀਤ ਲਿਖਦਾ ਸੀਗਾ ਤੇ ਉਹ ਤੋਂ ਨਾ ਚੈੱਕ ਕਰਾਉਂਦਾ ਹੁੰਦਾ ਸੀ ਆਪਦਾ ਗੀਤ ਵੀ ਇਹ ਚ ਕੋਈ ਗਲਤੀ ਫਲਤੀ ਤਾਂ ਨੀ ਹੈਗੀ ਤਾਂ ਵੀ ਦਰੁਸਤ ਕਰ ਲਈ ਜਾਵੇ। ਉਹ ਰਾਈ ਆਂਦਾ ਵੀ ਦਿਦਾਰ ਦਾ ਇੱਕ ਗੀਤ ਹੈਗਾ ਵੀ ਜੋੜੀ ਜਦੋਂ ਚੁਬਾਰੇ ਚੜ੍ਹਦੀ, ਮੈਂ ਰੀਝ ਨਾਲ ਸੁਣਿਆ ਤੇ ਉਹਦੇ ਵਿੱਚ ਨਾ ਮੈਨੂੰ ਵਿਰੋਧਾਭਾਸ ਜਿਹਾ ਲੱਗਾ ਤੇ ਮੈਂ ਸ਼ਮਸ਼ੇਰ ਤੋਂ ਜਾਣਨਾ ਚਾਹੁੰਦਾ ਬਈ ਕਿਤੇ ਮੈਂ ਤਾਂ ਗਲਤ ਤਾਂ ਨੀ, ਮੈਂ ਮੈਨੂੰ ਸ਼ੱਕ ਜੀ ਲੱਗੀ। ਤੇ ਰਾਈ ਨੇ ਮੈਨੂੰ ਫਿਰ ਉਹ ਗੀਤ ਜਿਹਾ ਸੁਣਾਇਆ, ਮੈਂ ਕਿਹਾ ਮੈਨੂੰ ਵੀ ਦੱਸ ਕਿੱਥੇ ਕਿਤੇ ਇਹਨੂੰ ਫਰਕ ਲੱਗਾ। ਤੇ ਰਾਈ ਨੇ ਉਹ ਗੀਤ ਥੋੜਾ ਜਿਹਾ ਗੁਣਗੁਣਾ ਕੇ ਜੇ ਸੁਣਾਇਆ ਤੇ ਆਪਾਂ ਵੀ ਉਹ ਗੱਲ ਸਾਂਝੀ ਕਰਦੇ, ਨਾਲ ਤੁਸੀਂ ਵੀ ਇੰਜੋਏ ਕਰੋਗੇ। ਜੋੜੀ ਜਦੋਂ ਚੁਬਾਰੇ ਚੜ੍ਹਦੀ, ਸਾਨੂੰ ਵੇਖ ਗੁਆਂਢਣ ਸੜਦੀ, ਨਾਲੇ ਪਿੰਡ ਵਿੱਚ ਗੱਲਾਂ ਕਰਦੀ ਮੇਰੇ ਹੌਲੇ ਭਾਰਦੀਆਂ। ਅੱਗੇ ਜੋ ਉਹਨੇ ਕਿਹਾ ਉਹ ਠੀਕ ਹੈ। ਉਹ ਫਿਰ ਦਿਦਾਰ ਕਹਿੰਦਾ ਨਹੀਂ ਮੈਂ ਪੁੱਤ ਬੁੜੀ ਦਾ ਕੱਲਾ, ਬਹੁਤੀ ਜਿਉ ਚਾਂਦੀ ਦਾ ਛੱਲਾ, ਮੂੰਹ ਤੋਂ ਨਾ ਸਰਕਾਵੀ ਪੱਲਾ ਨੀ ਕੋਈ ਹੌਂਕਾ ਭਰ ਜੂਗਾ, ਦਰਸ਼ਨ ਕਰਕੇ ਤੇਰੇ ਉਹ ਸਿਰ ਚੜ ਕੇ ਮਰ ਜੂਗਾ। ਤੇ ਫਿਰ ਇੱਕ ਅੱਗੇ ਆਉਂਦਾ ਹੈ ਛਿਪ ਗਿਆ ਚੰਦ ਟੈਕ ਦੇ ਤਾਰੇ, ਘਰ ਵਿੱਚ ਚੁੱਪ ਵਰਤ ਗਈ ਸਾਰੇ, ਤੇਰਾ ਜੇਠ ਘੰਘੂਰੇ ਮਾਰੇ, ਉਹਦਾ ਵੀ ਸਿਰ ਸੜ ਜੂਗਾ, ਦਰਸ਼ਨ ਕਰਕੇ ਤੇਰੀ ਉਹ ਸਿਰ ਚੜ ਕੇ ਮਰ ਜੂਗਾ। ਉਹ ਹੁਣ ਨਾ ਰਾਹੀ ਆਂਦਾ ਹੈ ਬਈ ਇਹ ਗੀਤ ਵਿੱਚ ਜਿਹੜਾ ਲੇਖਕ ਦਿਦਾਰ ਹੈ, ਇੱਕ ਪਾਸੇ ਤਾਂ ਕਹਿੰਦਾ ਨੀ ਮੈਂ ਪੁੱਤ ਬੁੜੀ ਦਾ ਕੱਲਾ, ਵਹੁਟੀ ਜੇ ਉਹ ਚਾਂਦੀ ਦਾ ਛੱਲਾ, ਵੀ ਮੈਂ ਨੀ ਮੈਂ ਪੁੱਤ ਬੁੜੀ ਦਾ ਕੱਲਾ। ਤੇ ਫਿਰ ਅੱਗੇ ਜਾ ਕੇ ਉਹ ਕਹਿੰਦੀ ਚੁੱਪ ਵਰਤ ਗਈ ਸਾਰੇ, ਤੇਰਾ ਜੇਠ ਘੰਘੂਰੇ ਮਾਰੇ, ਜੇਠ ਕਿੱਥੋਂ ਆ ਗਿਆ?
ਇੰਨਾ ਡੂੰਘਾ ਚਲੇ ਗਿਆ ਰਾਹੀ ਸਾਹਿਬ, ਕਿਆ ਬਾਤ ਹੈ। ਬੜੀ ਵੱਡੀ ਰਿਸਰਚ ਕਰਾ ਦਿੱਤੀ ਕਰੋਨੇ ਨੇ, ਦੇਖ ਲਓ।
ਹਾਂ ਹਾਂ, ਤੇਰਾ ਜੇਠ ਘੰਘੂਰੇ ਮਾਰੇ, ਜੇ ਬੁੜੀ ਦਾ ਕੱਲਾ ਪੁੱਤ ਸੀ ਤਾਂ ਫਿਰ ਜੇਠ ਕਿੱਥੋਂ ਆ ਗਿਆ? ਆਂਦਾ ਮੈਂ ਸ਼ਮਸ਼ੇਰ ਸੰਧੂ ਤੋਂ ਇਸ ਬਾਰੇ ਕਲੈਰਿਟੀ ਲੈਣਾ ਚਾਹੁੰਦਾ, ਸਪਸ਼ਟਤਾ ਜਾਣਨੀ ਚਾਹੁੰਦਾ।
ਓਪੀਨੀਅਨ, ਸੈਕੰਡ ਓਪੀਨੀਅਨ।
ਹਾਂ ਸੈਕੰਡ ਵੀ ਯਾਰ, ਉਦੋਂ ਤੂੰ ਕੀ ਉਹਨੂੰ ਵੇਖਿਆ, ਤੂੰ ਉਦੋਂ ਪਰੇਡ ਨੀ ਕੀਤਾ ਸੀ ਉਹਦਾ ਗੀਤ? ਅੱਛਾ, ਮੈਨੂੰ ਹੈਰਾਨੀ ਹੋਈ ਬਈ, ਆਪਣਾ ਟਾਈਮ ਵੀ ਵਾਹਵਾ ਹੋ ਗਿਆ, ਮੈਨੂੰ ਹੈਰਾਨੀ ਹੋਈ ਵੀ ਇਹ ਜੇ ਵੱਡੇ ਵੱਡੇ ਲੇਖਕ ਕ੍ਰੀਏਟਿਵ ਕੰਮ ਛੱਡ ਕੇ
ਮੇਰੇ ਬੜੇ ਕਲੋਜ਼ ਮਿੱਤਰ ਨੇ ਕਾਫੀ, ਤੇ ਉਹ ਵੀ ਮੈਨੂੰ ਇੱਕ ਦਿਨ ਮੈਸੇਜ ਆਇਆ, ਮੈਂ ਕਿਹਾ ਕੀ ਕਰਦਾ? ਕਹਿੰਦੇ ਵੀ ਮੈਂ ਵੀ ਇੱਕ ਰਿਸਰਚ ਕਰ ਰਿਹਾ, ਮੈਂ ਹੁਣ ਵਿਹਲਾ ਬੈਠਾ, ਕਰ ਨਹੀਂ ਸਕਦੇ ਵੀ ਮੇਰੇ 3500 ਫੇਸਬੁੱਕ ਦੇ ਸੋਸ਼ਲ ਮੀਡੀਆ ਦੇ ਫਰੈਂਡ ਨੇ, ਤੇ ਮੈਂ ਉਹ ਰਿਸਰਚ ਕਰ ਰਿਹਾ ਉਹਨਾਂ ਦੇ ਵਿੱਚੋਂ ਵੀ ਕਿਹੜੇ ਕਿਹੜੇ ਗੋਤ ਦੇ ਕਿੰਨੇ ਕਿੰਨੇ ਬੰਦੇ ਨੇ, ਤੇ ਉਹਨਾਂ ਨੇ ਮੈਂ ਕਹਿੰਦਾ ਪੂਰੀ ਲਿਸਟ ਬਣਾਈ ਹੈ 3500 ਬੰਦਿਆਂ ਦੀ, ਵੀ ਕੰਪਾਈਲ ਕੀਤਾ ਵੀ ਕਿਸ ਗੋਤ ਦੇ ਕਿੰਨੇ ਫਰੈਂਡ ਮੇਰੇ ਹੈਗੇ ਨੇ, ਮਤਲਬ ਇਸ ਲੈਵਲ ਦੀ ਰਿਸਰਚ ਚੱਲ ਰਹੀ ਹੈ ਹੁਣ, ਆਪਣਾ ਆਪ ਖੋਜ ਹੋ ਰਿਹਾ। ਮੈਂ ਤਾਂ ਇਹੀ ਕਹਿਣਾ ਚਾਹੁੰਦਾ ਸੀ ਵੀ ਚਲੋ ਇਸ ਵਿਹਲੇ ਸਮੇਂ ਦੇ ਵਿੱਚ ਜੋ ਵੀ ਕੋਈ ਕਰ ਰਿਹਾ, ਕੋਈ ਆਪਣੇ ਲਾਗੇ ਦੀ ਚੀਜ਼ ਕਰ ਰਿਹਾ, ਆਪਣੇ ਮਨ ਦੀ ਚੀਜ਼ ਕਰ ਰਿਹਾ, ਚੰਗੀ ਗੱਲ ਹੈ, ਆਪਣੇ ਲਈ ਵੀ ਸਮਾਂ ਕੱਢਣਾ ਚਾਹੀਦਾ। ਤੇ ਬਾਈ ਜੀ ਦੇਖੋ, ਤੁਸੀਂ ਜਿਹੜਾ ਟਾਈਮ ਕੰਮ ਕਾਰ ਕੀਤੇ ਨੇ, ਜੋਬਾਂ ਕੀਤੀਆਂ, ਨਾਲ ਦੀ ਨਾਲ ਰਿਸਰਚ ਵੀ ਕਾਫੀ ਕੀਤੀ ਆ ਛੇਵੇਂ ਪਾਤਸ਼ਾਹ ਤੇ ਹੋਰ ਸਾਡੇ ਜਿਹੜੇ ਸਿੱਖੀ ਦੇ ਗ੍ਰੰਥ ਨੇ, ਆਉਣ ਵਾਲੇ ਸਮੇਂ 'ਚ ਉਹਨਾਂ 'ਤੇ ਵੀ ਆਪਾਂ ਤੁਹਾਡੇ ਤੋਂ ਲਾਹਾ ਲੈਣਾ ਆ, ਇੱਕ ਵਾਰੀ ਸਮਾਂ ਥੋੜ੍ਹਾ ਬਹੁਤ ਡੂੰਘੀਆਂ ਗੱਲਾਂ ਕਰਨੀਆਂ ਵੱਖਰੇ ਪ੍ਰੋਗਰਾਮਾਂ 'ਚ ਕਰਾਂਗੇ। ਅਤੇ ਬਾਈ ਜੀ, ਉਹ ਮੈਂ ਤਾਂ ਤਹਿ ਦਿਲੋਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਇਹ ਨਵੇਕਲੇ ਜਿਹੜੇ ਐਂਗਲ ਤੋਂ ਗੱਲਾਂ ਕਰਦੇ ਹੋ, ਅਤੇ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ?
ਅੱਛਾ ਬਾਈ ਜੀ, ਇਹ ਤਾਂ ਸੀ ਆਪਣੀ ਅੱਜ ਦੀ ਗੱਲ, ਤੇ ਅਗਲੀ ਵਾਰ ਨੂੰ ਨਾ ਜੀ ਆਪਾਂ ਗੱਲ ਕਰਾਂਗੇ ਸੁਰੀਲੀ ਆਵਾਜ਼ ਕਿਹੜੀਆਂ ਕਿਹੜੇ ਵਰਗਾਂ ਕੋਲੇ ਹੁੰਦੀ ਹੈ। ਜਾਤ ਤਾਂ ਕਹਿਣਾ ਮਨ ਚੰਗਾ ਜਿਹਾ ਨੀ ਲੱਗਦਾ, ਵੀ ਜਿਵੇਂ ਆਪਾਂ ਕਹਿੰਦੇ ਮੁਸਲਮਾਨ 82 ਨੰਬਰ 1 ਹੁੰਦੇ ਆ, ਕਿਵੇਂ ਹੋਰ ਕਿਹਨਾਂ ਕੋਲੇ ਸੁਰੀਲੀ ਆਵਾਜ਼ ਹੁੰਦੀ ਆ, ਆਪਾਂ ਉਹਦੇ ਉੱਤੇ ਅਗਲੀ ਵਾਰ ਨੂੰ ਗੱਲ ਕਰਾਂਗੇ, ਉਹ ਵੀ ਥੋੜਾ ਜਿਹਾ ਇੰਟਰਸਟਿੰਗ ਹੀ ਹੋਊਗਾ। ਤੇ ਬਸ ਮੈਂ ਆਪਦੇ ਦੋਸਤਾਂ ਮਿੱਤਰਾਂ ਸੁਣਨ ਵਾਲਿਆਂ ਨੂੰ ਇਹੀ ਕਹਿੰਦਾ ਬਈ ਹੌਸਲਾ ਨਹੀਂ ਛੱਡਣਾ, ਚੜ੍ਹਦੀ ਕਲਾ 'ਚ ਰਿਹਾ ਜੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ ਅੱਲਾ ਬੇਲੀ ਪਰਮਾਤਮਾ ਦੀਆਂ ਖੈਰਾਂ।